ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅਸੀਂ ਕਈ ਲੇਖਾਂ ਵਿੱਚ ਪੜ੍ਹਦੇ ਹਾਂ, ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ, ਕਿ ਸ਼ਬਦ ਦੀ ਤਤ ਸ਼ਬਦ ਦੀ ਪ੍ਰਾਪਤੀ ਜਾਂ ਨਾਮ ਦੀ ਪ੍ਰਾਪਤੀ ਲਈ ਅੰਤਰਮੁਖੀ ਸਿਮਰਨ ਕਰਨਾ ਜ਼ਰੂਰੀ ਹੈ। ਪਰ ਕਈ ਜਗਿਆਸੂ ਜਿਹੜੇ ਰਸਨਾ ਨਾਲ ਅਸੀਂ ਜਾਪ ਕਰਦੇ ਹਾਂ, ਇਸ ਨੂੰ ਤਾਂ ਬਾਰਮੁਖੀ ਸਮਝਦੇ ਹਨ, ਅਤੇ ਜਦੋਂ ਮਨ ਨਾਲ ਧਿਆਉਂਦੇ ਹਾਂ, ਜਿਵੇਂ ਮੌਨ ਸਿਮਰਨ ਵੇਲੇ ਅਸੀਂ ਇਸ ਨੂੰ ਅੰਤਰਮੁਖੀ ਸਿਮਰਨ ਸਮਝ ਲੈਂਦੇ ਹਨ, ਪਰ ਇਹ ਸਾਡਾ ਭੁਲੇਖਾ ਹੈ। ਮਨ ਨਾਲ ਜਿਹੜੀ ਧਿਆਉਣ ਦੀ ਕਿਰਿਆ ਹੈ, ਉਹ ਮਾਨਸਿਕ ਸਿਮਰਨ ਹੈ, ਉਹ ਵੀ ਬਾਰਮੁਖੀ ਸ਼੍ਰੇਣੀ ਵਿੱਚ ਮਹਾਂਪੁਰਖਾਂ ਨੇ ਉਸਨੂੰ ਗਿਣਿਆ ਹੈ। ਜਿਹੜਾ ਅੰਤਰਮੁਖੀ ਸਿਮਰਨ ਹੈ, ਉਹ ਤਾਂ ਆਤਮਕ ਨਿੱਜੀ ਤਜਰਬਾ ਹੈ। ਇਸ ਅੰਤਰਮੁਖੀ ਸਿਮਰਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਇਹ ਅੱਜ ਦਾ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ 'ਤੇ ਦੋ ਪੱਖ ਹਨ, ਇੱਕ ਬਾਰਮੁਖੀ ਸਿਮਰਨ, ਦੂਸਰਾ ਅੰਤਰਮੁਖੀ। ਬਾਰਮੁਖੀ ਸਿਮਰਨ ਸਰੀਰਕ ਅਤੇ ਮਾਨਸਿਕ ਕਿਰਿਆ, ਭਾਵ ਰਸਨਾ ਨਾਲ ਜਪਣਾ ਸਰੀਰਕ ਅਤੇ ਮਨ ਨਾਲ ਧਿਆਉਣਾ ਮਾਨਸਿਕ ਕਿਰਿਆ, ਇਹ ਦੋਨੋਂ ਬਾਰਮੁਖੀ ਸਿਮਰਨ। ਦੂਸਰਾ ਅੰਤਰਮੁਖੀ, ਇਹ ਆਤਮਕ ਨਿੱਜੀ ਤਜਰਬਾ ਅਥਵਾ ਅਨੁਭਵੀ ਪ੍ਰਕਾਸ਼ ਹੈ। ਸਰੀਰਕ ਅਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਤਾਂ ਵਿਸਥਾਰ ਨਾਲ ਪਿਛਲੇ 10 ਭਾਗਾਂ ਵਿੱਚ ਵਿਚਾਰ ਕੀਤੀ ਜਾ ਚੁੱਕੀ ਹੈ। ਕੁਝ ਹੋਰ ਉਦਾਹਰਣਾਂ ਨਾਲ ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ ਕਿ ਇਹਨਾਂ ਬਾਰਮੁਖੀ ਅਤੇ ਅੰਤਰਮੁਖੀ ਸਿਮਰਨ ਵਿੱਚ ਆਪਸ ਵਿੱਚ ਲਿੰਕ ਕੀ ਹੈ। ਦੋਨਾਂ ਦੇ ਸੁਮੇਲ ਦੀ ਬਾਬਤ ਕੁਝ ਵਿਚਾਰ ਪੇਸ਼ ਕੀਤੀ ਜਾਂਦੀ ਹੈ। ਧਰਤੀ ਦੇ ਹੇਠਾਂ ਪਾਣੀ ਹੈ, ਇਸ ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਸਾਨੂੰ ਧਰਤੀ ਵਿੱਚ ਬੋਰਿੰਗ ਕਰਨੀ ਪੈਂਦੀ ਹੈ। ਬੋਰਿੰਗ ਕਰਦਿਆਂ ਕਰਦਿਆਂ ਜਦ ਹੇਠਲੇ ਪਾਣੀ ਦੀ ਤਹਿ ਆ ਜਾਂਦੀ ਹੈ, ਤਾਂ ਉਸ ਕੀਤੇ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਨੂੰ ਚੜ੍ਹ ਆਉਂਦਾ ਹੈ। ਪਰ ਪਾਣੀ ਨੂੰ ਬਾਹਰ ਕੱਢਣ ਲਈ ਅਤੇ ਚੱਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਨਵਾਂ ਬੋਰ ਕਰਨ 'ਤੇ ਸ਼ੁਰੂ ਵਿੱਚ ਨਲਕਾ ਗੇੜਨ 'ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ, ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਆਉਂਦੀ ਹੈ। ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ, ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ। ਸੋ ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਨੂੰ ਚੱਲਦਾ ਕਰਨ ਲਈ ਸਾਨੂੰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਧਿਆਨ ਦੇਣਾ ਜੀ, ਬੋਰ ਕੀਤੀ, ਹੇਠਲੇ ਪਾਣੀ ਦੀ ਤਹਿ ਆ ਗਈ, ਪਾਈਪ ਆਇਆ, ਪਰ ਪਾਣੀ ਨੂੰ ਬਾਹਰ ਕੱਢਣ ਲਈ ਅਤੇ ਸਾਨੂੰ ਚੱਲਦਾ ਕਰਨ ਲਈ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਜਦੋਂ ਗੇੜਿਆ ਨਲਕਾ, ਪਾਣੀ ਬਾਹਰ ਨਹੀਂ ਆਇਆ, ਕਿਉਂਕਿ ਨਲਕੇ ਦੇ ਵਿੱਚ ਹਵਾ ਭਰੀ ਆਉਂਦੀ ਹੈ। ਸੋ ਹਵਾ ਨੂੰ ਦੂਰ ਕਰਨ ਲਈ ਅਸੀਂ ਉੱਪਰੋਂ ਪਾਣੀ ਪਾਉਂਦੇ ਹਾਂ, ਅਤੇ ਉੱਪਰੋਂ ਪਾਣੀ ਪਾ ਕੇ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ, ਹਵਾ ਬਾਹਰ ਨਿਕਲਦੀ ਜਾਂਦੀ ਹੈ ਅਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ। ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਸਿਮਰਨ ਦੀ ਇਹ ਬਾਰਮੁਖੀ ਘਾਲਣਾ ਸਾਡੀ ਸੁਰਤ ਨੂੰ ਕਿਸੇ ਹੱਦ ਤੱਕ ਉੱਚਾ ਉਠਾ ਸਕਦੀ ਹੈ, ਉਸ ਤੋਂ ਅੱਗੇ ਆਤਮਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਧਿਆਨ ਦੇਣਾ ਜੀ, ਇਹ ਸਾਡੀ ਬਾਰਮੁਖੀ ਸਿਮਰਨ ਦੀ ਘਾਲਣਾ ਸਾਡੀ ਸੁਰਤ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਪਰ ਉਸ ਤੋਂ ਅੱਗੇ ਆਤਮਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਇਸ ਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹੋਮੇ ਦੀ ਅੰਸ਼ ਹੁੰਦੀ ਹੈ। ਜਿਵੇਂ ਕਿ ਮੈਂ ਸਿਮਰਨ ਕਰਦਾ ਹਾਂ, ਮੇਰਾ ਸਿਮਰਨ ਚੱਲਦਾ ਹੈ, ਮੇਰੀ ਅਵਸਥਾ ਉੱਚੀ ਹੋ ਗਈ ਹੈ, ਮੈਂ ਭਲਾ ਭਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ, ਮੇਰੀ ਉਪਮਾ ਹੋਵੇਗੀ, ਲੋਕ ਪੈਰੀ ਪੈਣਗੇ, ਮੈਂ ਮੁਕਤੀ ਪਾ ਲਵਾਂਗਾ ਆਦਿ। ਹੋਮੇ ਦੀਆਂ ਅਜਿਹੀਆਂ ਭਾਵਨਾਵਾਂ ਸਿਮਰਨ ਕਰਦੀਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਸੋ ਹੋਮੇ ਦਾ ਇਹ ਅਹਿਸਾਸ ਅਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਅਤੇ ਮੁਤਜ਼ਾਤ ਹਨ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਵਸੈ ਇਕਠਾ ਹੈ। ਕਿਉਂਕਿ ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ। ਸੋ ਜਿਹੜਾ ਅੰਤਰਮੁਖੀ ਸਿਮਰਨ ਅਥਵਾ ਇਲਾਹੀ ਯਾਦ, ਇਹ ਤਾਂ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ ਜੋ ਸਤਿਗੁਰੂ ਦੀ ਦਾਤ ਹੈ। ਇਸ ਵਿੱਚ ਸਾਡੇ ਹਉਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਗੁਰਪ੍ਰਸਾਦ ਹੈ। ਸਤਿਗੁਰ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ ਇਹ ਆਤਮਕ ਦਾਤ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ, ਅੰਤਰਮੁਖੀ ਸਿਮਰਨ ਉਹ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ, ਇਹ ਸਤਿਗੁਰੂ ਦੀ ਦਾਤ ਹੈ, ਇਹ ਉਹਦਾ ਗੁਰਪ੍ਰਸਾਦ ਹੈ। ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ ਇਹ ਆਤਮਕ ਦਾਤ ਪ੍ਰਾਪਤ ਨਹੀਂ ਹੋ ਸਕਦੀ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ, ਜੋਰ ਨਾ ਮੰਗਣ ਦੇਣ ਨਾ ਜੋਰ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈਂ ਦੇ। ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ। ਸੋ ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ, ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ। ਧਿਆਨ ਦੇਣਾ ਜੀ, ਹੈ ਤਾਂ ਇਹ ਦਾਤ ਗੁਰਪ੍ਰਸਾਦ, ਪਰ ਇਹ ਦਾਤ ਉਸ ਨੂੰ ਪ੍ਰਾਪਤ ਆਉਂਦੀ ਹੈ ਜਿਸ ਦੀ ਹਉਮੈ ਦੀ ਮਾਨਸਿਕ ਮੈਲ ਲੱਥ ਜਾਵੇ ਤੇ ਇਸ ਦਾਤ ਲਈ ਅੰਦਰੋਂ ਤੜਪ ਪੈਦਾ ਹੋਵੇ, ਭੁੱਖ ਜਾਂ ਕਾਂਖੀ ਲੱਗ ਜਾਵੇ। ਗੁਰਬਾਣੀ ਦਾ ਵੀ ਫਰਮਾਨ ਹੈ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ, ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ। ਜਿੰਨਾ ਚਿਰ ਮਨ ਉੱਤੋਂ ਹਉਮੈ ਦੀ ਮੈਲ ਨਹੀਂ ਲੱਥਦੀ ਅਥਵਾ ਮੈਂ ਮੇਰੀ ਦਾ ਭਰਮ ਭੁਲੇਖਾ ਦੂਰ ਨਹੀਂ ਆਉਂਦਾ, ਉਨਾ ਚਿਰ ਅਸੀਂ ਇਸ ਇਲਾਹੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਸੋ ਇਹ ਹਉਮੈ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰੂ ਦੀ ਕਿਰਪਾ ਦੁਆਰਾ ਲੈ ਸਕਦੀ ਹੈ। ਧਿਆਨ ਦੇਣਾ ਜੀ, ਇਹ ਦਾਤ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦੋਂ ਹਉਮੈ ਦੀ ਮਾਨਸਿਕ ਮੈਲ ਲੈ ਕੇ ਉਸ ਦਾਤ ਲਈ ਤੜਪ ਪੈਦਾ ਹੋ ਜਾਵੇ। ਸੋ ਹਉਮੈ ਦੀ ਇਹ ਜਿਹੜੀ ਮੈਲ ਹੈ, ਇਹ ਬਾਰਮੁਖੀ ਸਿਮਰਨ ਨੂੰ ਜਦੋਂ ਅਸੀਂ ਸ਼ਰਧਾ ਭਾਵਨੀ ਨਾਲ ਕਰਦੇ ਹਾਂ ਉਦੋਂ ਇਹ ਲੈਂਦੀ ਹੈ। ਸਾਧ ਸੰਗ ਮੱਲਾਥੀ ਪਾਰ ਬ੍ਰਹਮ ਪਇਓ ਸਾਥੀ। ਸੋ ਇਸੇ ਲਈ ਲਿਖਿਆ ਹੈ ਕਿ ਨਲਕੇ ਵਿੱਚੋਂ ਬਾਹਰੋਂ ਪਾਣੀ ਪਾਉਣਾ ਇਹ ਵੀ ਸਤਿਗੁਰਾਂ ਦੀ ਦੈਵੀ ਬਖਸ਼ਿਸ਼ ਦਾ ਪ੍ਰਤੀਕ ਹੈ। ਭਾਵੇਂ ਕਿ ਜਿਹੜਾ ਬਾਰਮੁਖੀ ਸਿਮਰਨ ਹੈ, ਚਾਹੇ ਸਰੀਰਕ ਹੈ ਚਾਹੇ ਮਾਨਸਿਕ ਹੈ, ਉਹ ਵੀ ਗੁਰੂ ਦੀ ਕਿਰਪਾ ਹੈ ਜੇ ਉਹ ਵੀ ਅਸੀਂ ਕਰਦੇ ਹਾਂ। ਇੱਥੇ ਖਲਾ ਦੀ ਇੱਕ ਹੋਰ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ ਕਿ ਸਾਡੇ ਨਲਕੇ ਵਿੱਚੋਂ ਜਦ ਪਾਣੀ ਘੱਟ ਆਵੇ ਜਾਂ ਉੱਕਾ ਹੀ ਨਾ ਆਵੇ ਤਾਂ ਮਿਸਤਰੀ ਦੱਸਦੇ ਹਨ ਕਿ ਇਸ ਵਿੱਚ ਹਵਾ ਲੀਕ ਆਉਂਦੀ ਹੈ। ਹਾਂਜੀ, ਇੱਕ ਰੋ ਚੱਲ ਰਿਹਾ ਹੁੰਦਾ ਪਾਣੀ ਦਾ, ਨਲਕੇ ਵਿੱਚ ਆ ਰਿਹਾ ਹੁੰਦਾ ਪਾਣੀ, ਇੱਕਦਮ ਉਹ ਘੱਟ ਜਾਂਦਾ ਹੈ ਜਾਂ ਬੰਦ ਹੋ ਜਾਂਦਾ ਹੈ। ਸੋ ਮਿਸਤਰੀ ਦੱਸਦੇ ਹਨ ਕਿ ਤਾਂ ਬੰਦ ਹੋਇਆ ਜਾਂ ਪਾਣੀ ਦਾ ਫਲੋ ਘੱਟ ਗਿਆ ਕਿਉਂਕਿ ਇਸ ਵਿੱਚ ਹਵਾ ਲੀਕ ਹੋ ਗਈ ਹੈ। ਜਦ ਨਲਕੇ ਨੂੰ ਪੁੱਟ ਕੇ ਦੇਖਿਆ ਜਾਂਦਾ ਹੈ ਤਾਂ ਨਲਕੇ ਦਾ ਕੁਝ ਹਿੱਸਾ ਜੰਗ ਨਾਲ ਗਲ ਕੇ ਉਸ ਵਿੱਚ ਛੇਕ ਦਿਖਾਈ ਦਿੰਦਾ ਹੈ। ਇਸੇ ਛੇਕ ਥਾਣੀ ਹਵਾ ਲੀਕ ਹੋ ਕੇ ਬਾਹਰੋਂ ਅੰਦਰ ਵੱਲ ਧੱਸ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਨਲਕੇ ਵਿਚਲਾ ਖਲਾਅ ਘੱਟਦਾ ਜਾਂਦਾ ਹੈ। ਜਿਉਂ ਜਿਉਂ ਇਹ ਖਲਾਅ ਘੱਟਦਾ ਜਾਂਦਾ ਹੈ ਤਿਉਂ ਤਿਉਂ ਅੰਦਰਲੇ ਪਾਣੀ ਦੀ ਨਿਕਾਲ ਸ਼ਕਤੀ ਜਾਂ ਵੇਗ ਘੱਟਦੀ ਜਾਂਦੀ ਹੈ। ਆਖਿਰ ਵਿੱਚ ਖਲਾਅ ਉੱਕਾ ਹੀ ਨਹੀਂ ਰਹਿੰਦਾ, ਜਿਸ ਨਾਲ ਪਾਣੀ ਦੇ ਲਗਾਤਾਰ ਚੜਾਓ ਵਿੱਚ ਵਿਘਨ ਪੈ ਜਾਂਦਾ ਹੈ। ਐਨ ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ जद साडे मन अंदर हौं भाव रूपी बाहरली हवा दी अंश प्रवेश हो जाती है तां साडे अंतर आत्मे सतगुर दी बख्शिश घटदी जाती है। अजेही दशा विच साडा सिमरन भावनाहीन रुखा सुखा हो जाता है ते साडी आत्मक अवस्था खड़दियां कलां विच चली जाती है। ध्यान देना जी, सिमरन चल रहा आउंदा है, कुछ स्वाद आउंदा है, ते जदों भी हौं भाव रूपी माड़ी जी अंश अंदर प्रवेश कर जाती है, ख्यालां वलवलियां द्वारा या कुसंगत करके या वाशनावां विच गलतान होके किसी भी तरीके नाल जदों हौं भाव दी अंश अंदर प्रवेश हो जाती है, उस वेले सतगुर दी बख्शिश घट जाती है, वह सिमरन रुखा सुखा हो जाता है, स्वाद खत्म हो जाता है, सिर्फ रसना ते रटन रह जाता है। उस वेले साडी आत्मक अवस्था उतां नूं फिर नहीं चढ़ती, खड़ दियां कलां में चली जाती है। जिचर ए मन लहरी विच है हो मैं बहुत अहंकार, शब्दे साध न आवई नाम न लगे प्यार, सेवा थाए न पवई तिसकी खप खप होए खुआर। इसका मतलब ए है कि सिमरन करद्या होया जग्यासु दे मन दे अंदर हों दा अभाव होना लाजमी है, पहली गल, क्योंकि होमे दे नाल आत्मक अवस्था उचेरी नहीं जाती, हुणे पड़िया खड़दी कला विच विचरदे हां, ते हों दी भाव दी अंश दे नाल साडा सिमरन रुखा सुखा हो जाता है। इसलिए हों दा अभाव होना लाजमी है। होमे नामे नाल विरोध है, दोए ना वसै इक ठाए। दूजी जरूरी गल कि सिमरन करदे हां कोई लालच अथवा आसा मनसा नहीं होनी चाहिए। इस दा विस्थार गुरमुख प्यारियां ने सिमरन दे दूजे भाग विच कीता है, क्योंकि जेड़ी जी असी मनसा रख के सिमरन करदे हां, आसा रख के, वो आसा पूरी हो जाती है, फिर नाम दी दात तों जग्यासु वांझा रह जाता है। इसलिए सिमरन करदे हां कोई भी लालच अथवा आसा मनसा नहीं होनी चाहिए। आसा मनसा सगल ते आ गए जगते रहे निराशा। तीसरी गल कि प्रेम भावना नाल सिमरन करना चाहिए है। गुरमुख जपी है अंतर प्यार, सो होमे दा ख्याल परमेश्वर दी भुल विचों पुजदा है, ते परमेश्वर दी याद जां सिमरन द्वारा होमे वेड़ी मैं मेरी दी भावना नूं बदलण दी लोड़ है। सिमरन दा मंतव ही यही है, रटन नहीं, कि साडी मैं मेरी दी भावना बदल जाए। सो उस दे याद या सिमरन द्वारा असी अपनी होमे दी भावना नूं बदलना है, जो उल्टी खेल पिरमदी है। ते जड़ा लिखिया है प्रेम भावना नाल सिमरन करना चाहिदा है, ए प्रेम भावना अथवा भाव भगत भी सतगुरु दी बख्शिश है, नदर करम है, गुरप्रसाद है, जो साध संगत विच विचरदियां होया सहज ही प्रदान होंदी है। साध संगत बिना भाव नहीं उपजे, भाव बिन भगत नहीं होए तेरी। सो तीन गल्लां दसियां कि सिमरन करद्या एक तां हौं दा अभाव होना चाहिदा है, एक कोई लालच अथवा आसा मनसा नहीं होनी चाहिए, ते तीसरी प्रेम भावना नाल सिमरन करना चाहिए है। इन्हां तिन्हां चों तीसरी गल बहुत जरूरी है, प्रेम, क्योंकि प्रेम भावना नाल सिमरन करांगे, पिछे पढ़िया प्रेम भावना नाल सिमरन करद्या होमे दी मानसिक मैल लथ जाएगी, अंतरमुखी सिमरन लई तड़प पैदा होएगी, सतगुर की कृपा द्वारा उदात प्राप्त हो जाएगी। ते जे किसे नाल सानू प्रेम होंदा है ता ही असी प्रेम विच कोई निष्काम सेवा कर सकते हाँ। सो आसा मनसा का अभाव भी ता ही हो सकता है जे प्रेम भावना नाल सिमरन करिए। इस करके महापुरखा ने बाकी सारे लेख विच उस प्रेम भावना का विस्थार किया है। ए प्रीत प्रेम प्यार अकाल पुरख का प्रकाश रूप है, जिमें धुप सूरज दी जां खुशबू फुल दी प्रकाश रूप है। इसे करके परमेश्वर नूं अत प्रीतम प्रिया प्रेम पुरख आदि लफ्जा नाल संबोधित किया गया है। अत प्रीतम मनमोहना घट सोहना प्राण आधार आराम, प्रिया प्रीत प्यारो मोरो। इस प्रेम भावना नूं स्पष्ट करन लई कुछ उदाहरण पेश किए जाते हैं कि बच्चे की पालना मां भी करती है ते नर्स भी करती है। हाँ जी, इको कम दोनों करते हैं, मां भी ते नर्स भी। ਮਾਂ ਪਿਆਰ ਭਾਵਨਾ ਨਾਲ ਬੱਚੇ ਦੀ ਪਾਲਣਾ ਕਰਦੀ ਹੋਈ ਉਸ ਤੋਂ ਆਪਣਾ ਆਪਾ ਵਾਰਦੀ ਹੈ, ਪਰ ਨਰਸ ਇਹ ਭਾਵਨਾਹੀਣ ਡਿਊਟੀ ਪੂਰੀ ਕਰਦੀ ਹੈ। ਇਹਨਾਂ ਦੋਹਾਂ ਦੀ ਘਾਲਣਾ ਵਿੱਚ ਸੂਖਮ ਫਰਕ ਹੈ ਜਿਸ ਦਾ ਬੱਚੇ ਦੇ ਪਾਲਣ ਪੋਸ਼ਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਡੂੰਘਾ ਅਸਰ ਪੈਂਦਾ ਹੈ। ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਹੀਂ ਮਿਲਦਾ ਉਸਦੇ ਜੀਵਨ ਵਿੱਚ ਇਸ ਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੌਤੀ ਸਾਧਾਂ ਸੰਤਾਂ ਅਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨ ਹਟ ਕਿਰਿਆ ਹੈ। ਹਾਂਜੀ, ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੌਤੀ ਸਾਧਾਂ ਸੰਤਾਵਾਂ ਅਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਇਹ ਵੀ ਮਨ ਹਟ ਕਿਰਿਆ ਹੈ, ਜਿਸ ਵਿੱਚ ਹਉ ਭਾਵ ਦੀ ਅੰਸ਼ ਆਉਂਦੀ ਹੈ ਅਤੇ ਇਹੋ ਜਿਹੇ ਸਿਮਰਨ ਵਿੱਚ ਆਸਾਂ ਮਨਸਾ ਵੀ ਆਉਂਦੀਆਂ ਹਨ ਉਹਨਾਂ ਦੀ ਜੀਵਨ ਸੇਜ, ਜਿਵੇਂ ਮਾਨਸਿਕ ਸ਼ਕਤੀਆਂ ਹਾਸਲ ਕਰਨ ਲਈ ਜਾਂ ਆਪਣੀ ਉਮਰ ਲੰਮੀ ਕਰਨ ਲਈ ਜਾਂ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਜਾਂ ਜਾਦੂ ਟੂਣੇ ਨਾਟਕ ਚੇਟਕ ਕਰਾਮਾਤਾਂ ਵਾਕ ਸਿੱਧੀ ਭਵਿੱਖਬਾਣੀ ਵਰਸਰਾਹ ਪੰਤਰਯਾਮਤਾ ਤਾਂਤਰਿਕ ਜਾਦੂ ਮਦਾਰੀਆਂ ਦੇ ਤਮਾਸ਼ੇ ਆਦਿ ਤੱਕ ਹੀ ਸੀਮਤ ਆਉਂਦੀ ਹੈ। ਸੋ ਇਹਨਾਂ ਰਿਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ, ਕਿਉਂਕਿ ਸਿਮਰਨ ਵਿੱਚ ਤਾਂ ਸ਼ਕਤੀ ਹੈ। ਜੇ ਉਹ ਜਿਹਾ ਭਾਵ ਲੈ ਕੇ ਸਿਮਰਨ ਕਰਾਂਗੇ ਉਹ ਹੀ ਚੀਜ਼ ਪ੍ਰਾਪਤ ਹੋ ਜਾਏਗੀ। ਸੋ ਰਿਧੀਆਂ ਸਿੱਧੀਆਂ ਨੂੰ ਮੁੱਖ ਰੱਖ ਕੇ ਮਨ ਹਟ ਕਿਰਿਆ ਕਰਦੇ ਹਨ, ਉਹਨਾਂ ਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਫਿਰ ਰਿਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੁੱਖੋ ਮੌਮੇ ਨੂੰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ ਅਤੇ ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਉਹਨਾਂ ਦੇ ਪਿੱਛੇ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਅਚੇਤੀ ਜਗਿਆਸੂਆਂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ। ਇਸ ਮਾਣ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨਾਂ ਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ੍ਹ ਜਾਂਦਾ ਹੈ ਅਤੇ ਇਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਉਹ ਖਚਤ ਰਹਿੰਦੇ ਹਨ। ਇਹੀ ਉਹਨਾਂ ਦਾ ਮਨ ਪਰਚਾਵਾ ਅਤੇ ਪਰਮਾਰਥ ਬਣ ਜਾਂਦਾ ਹੈ। ਪਰ ਗੁਰਬਾਣੀ ਅਨੁਸਾਰ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਬਿਨ ਨਾਮੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਉਚੇਰੀ ਰੂਹਾਨੀ ਮੰਜ਼ਿਲ ਨੂੰ ਉਕਾਈ ਭੁੱਲ ਜਾਂਦਾ ਹੈ। ਇਸ ਨਾਲ ਉਸਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀਆਂ ਕਲਾਂ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਰਸਾਤਲ ਵੱਲ ਰੁੜਦਾ ਜਾਂਦਾ ਹੈ ਅਥਵਾ ਮਨਮੋਹਣੇ ਠਾਠ ਬਾਟ ਰਚਾ ਕੇ ਚੇਲਿਆਂ ਚਾਟਣਿਆਂ ਵਿੱਚ ਫਸ ਜਾਂਦਾ ਹੈ। ਕਬੀਰ ਸਿੱਖ ਸਾਖਾ ਬੋਤੇ ਕੀਏ ਕੇਸੋ ਕੀਓ ਨਮੀਦ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਇਤਿਹਾਸ ਵਿੱਚ ਅਜੇ ਕਈ ਉਦਾਹਰਣ ਮਿਲਦੇ ਹਨ ਜਿਵੇਂ ਗੋਰਖਨਾਥ, ਭੰਗਰਨਾਥ, ਨੂਰ ਸ਼ਾਹ, ਵਲੀ ਕੰਧਾਰੀ ਆਦਿ, ਜਿਨ੍ਹਾਂ ਨੂੰ ਗੁਰੂ ਬਾਬੇ ਨੇ ਫੋਕੇ ਮਨ ਹੱਠ ਜੋਗ ਵਿੱਚੋਂ ਕੱਢ ਕੇ ਉਹਨਾਂ ਨੂੰ ਪ੍ਰੇਮਾ ਭਗਤੀ ਵੱਲ ਲਾਇਆ। ਸੋ ਅੱਜ ਕੱਲ੍ਹ ਇਹ ਮਨ ਹੱਠ ਫੋਕੇ ਅਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਪ੍ਰਚਲਿਤ ਹੈ। ਦੇਸ਼ ਅਤੇ ਪ੍ਰਦੇਸ਼ਾਂ ਵਿੱਚ ਰੂਹਾਨੀ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ ਦੇ ਸਮੇਂਬੱਧ ਕੋਰਸ ਵਿਕਦੇ ਹਨ ਅਤੇ ਉਹ ਵੀ ਬਹੁਤ ਮਹਿੰਗੇ। ਹਾਂਜੀ, ਕਈ ਸੰਸਥਾਵਾਂ ਇਹੋ ਜਿਹੀਆਂ ਬਣੀਆਂ ਹਨ ਦੇਸ਼ ਅਤੇ ਪ੍ਰਦੇਸ਼ਾਂ ਵਿੱਚ ਵੀ, ਉੱਥੇ ਕਿ ਮਕੈਨੀਕਲ ਸਿਮਰਨ ਸਮੇਂਬੱਧ ਕੋਰਸ ਉੱਥੇ ਵਿਕਦੇ ਹਨ। ਅਜਿਹੀਆਂ ਸੰਸਥਾਵਾਂ ਵਿੱਚ ਕੀ ਆਉਂਦਾ ਹੈ? ਭਾਵਨਾਹੀਣ ਦਿਮਾਗੀ ਅਤੇ ਫੋਕਾ ਸਿਮਰਨ ਜਾਂ ਮੰਤਰ ਦਾ ਰਟਨ ਸਿਖਾਇਆ ਜਾਂਦਾ ਹੈ। ਇਹ ਫੋਕਾ ਮੰਤਰ ਦਾ ਰਟਨ ਜਗਿਆਸੂਆਂ ਨੂੰ ਮਾਨਸਿਕ ਸੁਣ ਜਾਂ ਸ਼ੂਨ ਅਵਸਥਾ ਤੱਕ ਤਾਂ ਪਹੁੰਚਾ ਸਕਦਾ ਹੈ ਪਰ ਉਹਨਾਂ ਦੇ ਜੀਵਨ ਨੂੰ ਆਤਮਕ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਲਿਜਾ ਸਕਦਾ। ਉਹ ਕੀ ਮਾੜੀ ਜੀ ਸਾਧਨਾ ਦਸਤੀ, ਮਨ ਇਕਾਗਰ ਹੋ ਗਿਆ, ਅਫੁਰ ਅਵਸਥਾ ਤੱਕ ਪਹੁੰਚ ਗਏ, ਹੁਣ ਉੱਥੋਂ ਗਾਂ ਕਿਵੇਂ ਨਿਕਲਣ ਉਹ ਦੱਸ ਨਹੀਂ ਸਕਦੇ, ਤਰੀਕਾ ਵੀ ਨਹੀਂ ਉਹਨਾਂ ਕੋਲ। ਸੋ ਅਜਿਹਾ ਜਿਹੜਾ ਸਿਮਰਨ ਹੈ ਉਹਨਾਂ ਨੂੰ ਉਹਨਾਂ ਦੇ ਜੀਵਨ ਨੂੰ ਆਤਮਕ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਲਿਜਾ ਸਕਦਾ। ਜੋਗੀਆਂ ਦੀ ਅਜਿਹੀ ਰਸੀਣ ਅਤੇ ਅਫੁਰ ਅਵਸਥਾ, ਅਫੁਰ ਸੁਣ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਇਸ ਸ਼ੂਨ ਦਾ ਕੋਈ ਅਰਥ ਜਾਂ ਲਾਭ ਨਹੀਂ, ਉਹ ਤਾਂ ਜਦ ਤੱਕ ਸਮਾਧੀ ਵਿੱਚ ਬੈਠੇ ਤਦ ਤੱਕ ਉਹ ਦਸ਼ਾ ਰਹੀ ਅਫੁਰ ਅਵਸਥਾ, ਜਦੋਂ ਤੁਰਦੇ ਫਿਰਦੇ ਫਿਰ ਕੀ, ਫਿਰ ਉਹੀ ਉਸ ਵੇਲੇ ਤਾਂ ਸੁਣ ਅਵਸਥਾ ਕਾਇਮ ਨਹੀਂ ਰਹੀ। ਸੋ ਐਸੇ ਜਗਿਆਸੂਆਂ ਦੀ ਸੁਰਤ ਕੁੱਕੜ ਉਡਾਰੀ ਦੀ ਨਿਆਈ ਪਰਮਾਰਥਿਕ ਪੁਲਾੜ ਜਾਂ ਖਲਾਅ ਤੱਕ ਹੀ ਸੀਮਤ ਆਉਂਦੀ ਹੈ। ਇਸ ਤੋਂ ਅੱਗੇ ਉਹ ਆਤਮਕ ਮੰਡਲ ਦੇ ਪਿਰਮ ਰਸ ਦਾ ਸਵਾਦ ਨਹੀਂ ਚੱਕ ਸਕਦੇ। ਸੋ ਇਹ ਸੁਣ ਸਮਾਦ ਜਗਿਆਸੂ ਦੇ ਆਤਮਕ ਪੰਧ ਵਿੱਚ ਸੂਖਮ ਅਤੇ ਸਬਲ ਰੁਕਾਵਟ ਹੈ, ਜਿਸ ਵਿੱਚੋਂ ਜੋਗੀ ਆਪਣੇ ਆਪ ਨਹੀਂ ਨਿਕਲ ਸਕਦਾ। ਧਿਆਨ ਦੇਣਾ ਜੀ, ਕਿਉਂ ਤਿੰਨ ਚਾਰ ਦਿਨ ਜਿੰਨੇ ਵੀ ਆਪਾਂ ਲੇਖ ਪੜ੍ਹੇ ਉਸ ਵਿੱਚ ਇਹੀ ਗੱਲ ਦਾ ਜ਼ਿਕਰ ਆਇਆ। ਇਹ ਜ਼ਬਰਦਸਤ ਰੁਕਾਵਟ ਹੈ, ਪਰ ਉਸਨੂੰ ਹੀ ਪਤਾ ਚੱਲਦਾ ਜਿਹੜੇ ਇੱਥੇ ਤੱਕ ਪਹੁੰਚਿਆ ਹੈ, ਜਿਹੜਾ ਸੁਨ ਅਵਸਥਾ 'ਤੇ ਪਹੁੰਚਿਆ ਅਤੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਹੇਠ ਲਿਖੇ ਉਦਾਹਰਣ ਰਾਹੀਂ ਇਸ ਨੁਕਤੇ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ। ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੂਤਨਿਕ ਭੇਜਦੇ ਹਨ, ਜਿਸ ਦੇ ਤਿੰਨ ਪੜਾਅ ਆਉਂਦੇ ਹਨ। ਪਹਿਲਾਂ ਧਰਤੀ ਤੋਂ ਉੱਪਰ ਪੁਲਾੜ ਵਿੱਚ ਲਿਜਾਣ ਲਈ ਇੱਕ ਰਾਕਟ ਦੀ ਸਹਾਇਤਾ ਲਿੱਤੀ ਜਾਂਦੀ ਹੈ, ਜੋ ਉਸ ਨੂੰ ਧਰਤੀ ਦੀ ਖਿੱਚ ਤੋਂ ਉੱਪਰ ਲੈ ਜਾਂਦਾ ਹੈ। ਇੱਥੇ ਆ ਕੇ ਉਹ ਸਪੂਤਨਿਕ ਖਲਾਅ ਵਿੱਚ ਹੀ ਚੱਕਰ ਲਾਈ ਜਾਂਦਾ ਹੈ, ਜਦ ਤੱਕ ਕਿ ਉਸ ਤੋਂ ਵੀ ਸ਼ਕਤੀਸ਼ਾਲੀ ਰਾਕਟ ਉਸ ਨੂੰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਫਿਰ ਚੰਦਰਮਾ ਦੀ ਖਿੱਚ ਦੇ ਦਾਇਰੇ ਦੇ ਅੰਦਰ ਆਉਣ 'ਤੇ ਉਸ ਨੂੰ ਕਿਸੇ ਰਾਕਟ ਦੀ ਲੋੜ ਨਹੀਂ ਰਹਿੰਦੀ ਅਤੇ ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ, ਮਾਨਸਿਕ ਅਤੇ ਆਤਮਿਕ ਅਵਸਥਾਵਾਂ ਹਨ। ਜਦ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ, ਤਾਂ ਉਹ ਸੁਨ ਸਮਾਦ ਦੇ ਸੁੰਝੇ ਖਲਾਅ ਵਿੱਚ ਆਵੜਦਾ ਹੈ। ਧਿਆਨ ਦੇਣਾ ਜੀ, ਜਿਹੜੇ ਸਰੀਰਕ ਜੀਵਨ ਵਿੱਚ ਸੰਤੁਸ਼ਟ ਹਨ, ਖਾਣ ਪੀਣ ਵਿੱਚ, ਰੰਗ ਤਮਾਸ਼ਿਆਂ ਵਿੱਚ, ਉਹ ਬਿਰਤੀ ਨੂੰ ਇਕਾਗਰ ਨਹੀਂ ਕਰਦੇ। ਜਿਹੜੇ ਆਪਣੇ ਮਾਨਸਿਕ ਵਲਵਲਿਆਂ, ਮਾਨਸਿਕ ਦੁਨੀਆਂ ਵਿੱਚ ਹੀ ਮਸਤ ਰਹਿੰਦੇ ਹਨ, ਉੱਥੇ ਸੰਤੁਸ਼ਟ ਹਨ, ਉਹ ਵੀ ਇਕਾਗਰ ਨਹੀਂ ਕਰਦੇ। ਜਿਹੜਾ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੈ, ਉਹ ਜਗਿਆਸੂ ਬਿਰਤੀ ਨੂੰ ਇਕਾਗਰ ਕਰਦਾ ਹੈ। ਜਦੋਂ ਇਕਾਗਰ ਕਰਦਾ ਹੈ ਤਾਂ ਉਹ ਸੁਨ ਸਮਾਦ ਦੇ ਸੁੰਝੇ ਖਲਾਅ ਵਿੱਚ ਆਵੜਦਾ ਹੈ। ਸੋ ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਂ ਪਹੁੰਚਣ ਲਈ ਇਸ ਸੁਨ ਜਾਂ ਸ਼ੂਨ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਇੱਕ ਪੜਾਅ ਹੈ, ਸਟੇਸ਼ਨ ਹੈ, ਇਸ ਵਿੱਚੋਂ ਲੰਘਣਾ ਜ਼ਰੂਰ ਪੈਂਦਾ ਹੈ। ਸੋ ਜਦ ਜਗਿਆਸੂ ਦੀ ਸੁਰਤ ਇਸ ਮਾਨਸਿਕ ਸੁਨ ਸਮਾਦ ਵਿੱਚ ਅਸਥਿਤ ਹੋ ਜਾਂਦੀ ਹੈ, ਤਾਂ ਉੱਥੇ ਉਸਨੂੰ ਕੋਈ ਸ਼ਾਂਤੀ, ਠੰਡ, ਸੁੱਖ ਅਤੇ ਇਕਾਂਤ ਪ੍ਰਤੀਤ ਆਉਂਦੀ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਇਸ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁੱਖੀ ਸੁਨ ਸਮਾਦ ਨੂੰ ਹੀ ਆਤਮਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਇਸ ਤੋਂ ਉਚੇਰੀ ਅਵਸਥਾ ਪ੍ਰੇਮਾ ਭਗਤੀ, ਸਹਿਜ ਸਮਾਦ, ਸਹਿਜ ਆਨੰਦ, ਨਾਮ ਅਤੇ ਸ਼ਬਦ ਨੂੰ ਭੁੱਲ ਜਾਂਦੇ ਹਨ। ਕਿਉਂਕਿ ਇਸ ਅਵਸਥਾ ਵਿੱਚ ਵੀ ਥੋੜ੍ਹੀ ਸ਼ਾਂਤੀ, ਠੰਡ ਮਿਲਦੀ ਹੈ, ਬਾਹਰਲੇ ਅਗਨ ਸ਼ੋਕ ਸਾਗਰ ਤੋਂ ਬਚਾਅ ਹੁੰਦਾ ਹੈ। ਕਈ ਜਗਿਆਸੂ ਇੱਥੇ ਸੰਤੁਸ਼ਟ ਹੋ ਜਾਂਦੇ ਹਨ ਅਤੇ ਉਸ ਤੋਂ ਅੱਗੇ ਜਿਹੜਾ ਪ੍ਰੇਮਾ ਭਗਤੀ, ਸਹਿਜ ਸਮਾਦ, ਨਾਮ ਸ਼ਬਦ ਵਾਲੀ ਮੰਜ਼ਿਲ ਨੂੰ ਭੁੱਲ ਜਾਂਦੇ ਹਨ। ਇਸ ਸੂਖਮ ਪਰਮਾਰਥਕ ਭਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਦੀ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਧਿਆਨ ਦੇਣਾ ਜੀ, ਇੱਕ ਰਾਕਟ ਦੀ ਸਹਾਇਤਾ ਨਾਲ ਸਪੂਤਨਿਕ ਖਲਾਅ ਵਿੱਚ ਤਾਂ ਆ ਗਿਆ, ਹੁਣ ਖਲਾਅ ਤੋਂ ਚੰਦਰਮਾ ਦੇ ਦਾਇਰੇ ਤੱਕ ਕਿਵੇਂ ਜਾਵੇ? ਉੱਥੇ ਕਿਸੇ ਦੀ ਸਹਾਇਤਾ ਚਾਹੀਦੀ ਹੈ ਉਸਨੂੰ। ਉੱਥੇ ਉਸ ਸ਼ਕਤੀਸ਼ਾਲੀ ਰਾਕਟ ਦੀ ਲੋੜ ਹੈ ਜਿਹੜੀ ਧਰਤੀ ਦੀ ਖਿੱਚ ਨਾਲੋਂ ਵੀ ਸ਼ਕਤੀਸ਼ਾਲੀ ਵਾਲਾ ਰਾਕਟ ਚਾਹੀਦਾ ਹੈ, ਜਿਹੜਾ ਉਸਨੂੰ ਖਲਾਅ ਵਿੱਚੋਂ ਕੱਢ ਕੇ ਚੰਦਰਮਾ ਦੇ ਦਾਇਰੇ ਤੱਕ ਪਹੁੰਚਾ ਦੇਵੇ। ਇੱਥੇ ਵੀ ਜਗਿਆਸੂ ਨੇ ਬਿਰਤੀ ਇਕਾਗਰ ਕਰਕੇ ਸੁਨ ਸਮਾਦ ਵਿੱਚ ਤਾਂ ਦਾਖਲ ਹੋ ਗਿਆ ਜਿੱਥੇ ਅਫੁਰ ਅਵਸਥਾ ਹੈ। ਹੁਣ ਅਫੁਰ ਅਵਸਥਾ ਤੋਂ ਆਤਮਕ ਮੰਡਲ ਦੇ ਦਾਇਰੇ ਤਾਂ ਕਿਵੇਂ ਪਹੁੰਚੇ? ਤਾਂ ਕਿ ਅੱਗੇ ਆਤਮਕ ਮੰਡਲ ਦਾ ਜਿਹੜੀ ਗ੍ਰੈਵਿਟੀ ਹੈ ਉਸਨੂੰ ਆਪਣੇ ਵੱਲ ਖਿੱਚ ਲਏ। ਇੱਥੇ ਕਿਹੜੇ ਤਾਕਤਵਰ ਰਾਕਟ ਦੀ ਲੋੜ ਹੈ? ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ, ਉਸ ਤੋਂ ਬਿਨਾਂ ਇਸ ਅਵਸਥਾ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ। ਫਿਰ ਦੁਹਰਾ ਦਈਏ ਕਿ ਇਸ ਸੂਖਮ ਪਰਮਾਰਥਕ ਭਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਦੀ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਇਸ ਗੁੱਝੇ ਭੇਦ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਸਤਿਗੁਰ ਭੇਟੇ ਤਾਂ ਸਹਿਸਾ ਤੂਟੇ, तावत वर्ज रहाई है, निचर चरे सहज तुन लागे कर ही परचा पाई है। खटकर्म क्रिया कर बहु बहु विस्तार, सिद्ध साधक जो किया जो गिया कर जट जटा जट जाट, कर पेख ना पाइये हर ब्रह्म जोग हर पाइये सत्संगति, उपदेश गुरु गुरसंत जना खोल खोल कपाट। जोग ना पगवी कपड़ी जोग ना मैले वेश, नानक घर बैठिया जोग पाइये सतगुर के उपदेश। सो अजकल संसार विच बिन धार्मिक कर्म क्रियावां दे बावजूद साड़ी मानसिक गिलानी वधदी जांदी है। इस तो स्पष्ट है कि परमार्थ वल साड़ा यतन ओपरा ते अपूरन या गलत है। ध्यान देना जी, कितने धार्मिक कर्म क्रिया सृष्टि विच हो रहे हैं बेअंत, पर इस सब कुछ दे बावजूद मानसिक गिलानी क्यों वधदी जांदी है कि जिहड़ा परमार्थ वल असी उद्यम करते हाँ ये ओपरा जिहा उद्यम करते हाँ या अपूरन उद्यम करते हाँ, मुकम्मल दा सानू भेद नहीं, या फिर गलत उद्यम करते हाँ। इस नुक्ते नू गुरबाणी विचों दर्शाया गया है, राम राम सब को कहे कहिए राम ना होए, गुर प्रसादी राम मन वसे ता फल पावे कोए। कबीर राम कहन में भेद है ता मैं एक विचार, सोई राम सबे कहे सोई कौतक हार। ये भेद किस चीज दा है? ये भेद है भाव भगत दा, प्रेम भावना दा, श्रद्धा भावनी दा, गुरप्रसाद दा। इस आत्मक भेद नू कोई विरला गुरमुखी विचारदा ते बुझदा है। ऐसे जन विरले संसारे, गुर शब्द विचारे रहे निरारे, गुरमत चल दे विरले बंदे। जद अजय गुरमुख जन अथवा हर जन प्यारे, अपनिया उगतियां जुगतियां ते क्यों क्या कैसे दे टंकोसले छड़ के, भाव भगत ते प्रेम भावना नाल सिमरन द्वारा सुरत शब्द विच लाउंदे हन तां सतगुर दियां बख्शिशां दे पात्र बनदे हन। हां जी, ओयो सिमरन गुरमुख जन करदे हन, ओयो सिमरन असी करदे हां, उहनां नूं क्यों बख्शिशां प्राप्त होंदियां हन? एक तो अपनी क्यों कह क्या से ढकोंसले सियाणपा एक पासे रखते हैं, दूसरा भाव भगत ते प्रेम भावना नाल सिमरन करते हैं तां सतगुरु दियां बख्शिशां दे पात्र बनते हैं। पाए भगत परम भाव नस है हर नानक सदा हजूर, गोबिंद भाव भगत दा भुखा, पावनी भगत पाए कोड़ी अगर भाग राखे ताए गुर सर्ब निदान दान देत हैं। प्रेम प्रीत पाए पाए भगती पाई है सतगुर बूझ बुझाए, सतगुर बूझ बुझाई, जिन प्रेम कियो तिन ही प्रभ पायो। सो प्रभु दा निर्मल प्रेम हिरदे विच वसावण लई अकाल पुरख ते शरदा पावनी होनी लाजमी है। ध्यान देना जी, जे प्रेम भावना नाल भगती करनी चाहिए है, सिमरन करना चाहिए है, तो प्रेम भावना प्रेम तो उत्पन्न होता है। तो प्रेम किवें आता है? जदों पूर्ण श्रद्धा भावनी होवे उत्थों प्रेम उपजदा है। उदाहरण के तौर पर निके बच्चे दे मन विच अपनी मां लई पोले पाए श्रद्धा भावनी आती है। बच्चा सब तो पहला मां का लफज सीखता है तो मां उत्ते उसका पूरा भरोसा आता है। इस बालपन दे भोलेपन की अवस्था विच मां ही उसकी गुरु रब दाती राखी सबो कुछ होंदी है। दूजे पासे मां भी अपने मां प्यार की ममता विच बेबी की हर तरह की देखभाल ते सेवा संभाल करती हुई दिल दियां डूंघियां विचों उसनू निरछल प्यार करती है। बच्चा अपनी मां दे आसरे लाड लडाउंदा, खेल खिलाउंदा, इल्तां करदा, अपनी मां दे आसरे दाता मंगदा, हसदा रोंदा, लड़दा पिड़दा रुसदा मंदा, बेपरवाह बेफिक्र भोला जीवन बतीत करदा है। क्या जानदा है कि जीव दा ए भोलेपन दा निरछल जीवन अथवा बचपन उस दे सारे जीवन विच सब तो वधेरे सुखदाई निश्चिंत खुशहाल होंदा है। पायो बाल बुद्ध सुखरे, मां दे प्यार ते शरदा भावनी विच बच्चा अपनी अबोल बोली विच सहज सुभाए अनजाने ही अपनी मां दा सिमरन करदा है, ध्यावदा है, ਅਰਾਧਾ ਹੈ, ਅਰਾਧਨਾ ਕਰਦਾ ਹੈ, ਉਸਦਾ ਪਿਆਰ ਮਾਣਦਾ ਹੈ। ਇਹ ਨਹੀਂ ਕਿਉਂਕਿ ਉਸਦੀ ਸੁਰਤੀ ਵਿੱਚ ਮਾਂ ਵਸੀ ਆਉਂਦੀ ਹੈ। ਜੇ ਭੁੱਖ ਲੱਗੇ ਤਾਂ ਧਿਆਨ ਮਾਂ ਵੱਲ, ਦੁੱਖ ਆਵੇ ਤਾਂ ਧਿਆਨ ਮਾਂ ਵੱਲ। ਸੋ ਅਣਜਾਣੇ ਹੀ ਆਪਣਾ ਮਾਂ ਦਾ ਸਿਮਰਨ ਕਰਦਾ ਰਹਿੰਦਾ ਬੱਚਾ। ਪਰ ਜਿਉਂ ਜਿਉਂ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਹੈ ਤੇ ਉਹ ਗਿਆਨ ਤੇ ਵਿਗਿਆਨ ਦੇ ਚਮਕੀਲੇ ਕੌਤਕਾਂ ਨੂੰ ਦੇਖ ਕੇ ਭਰਮ ਦੇ ਜਾਲ ਵਿੱਚ ਫਸ ਜਾਂਦਾ ਹੈ। ਹੌਲੀ ਹੌਲੀ ਉਸਦੀ ਮਾਂ ਪ੍ਰਤੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਤੇ ਉਹ ਆਪਣੀ ਸਿਆਣਪ ਵਿੱਚ ਕਰਮਬੱਧ ਹੋ ਕੇ ਮਾਂ ਪਿਆਰ ਦੀ ਨਿੱਘੀ ਗੋਦ ਤੇ ਸੁੱਖ ਤੋਂ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵ ਮਾਂ ਦੇ ਪੇਟ ਵਿੱਚ ਘੁਆਥੜੇ ਥਾਂ ਉਲਟਾ ਲਟਕਿਆ ਹੋਇਆ ਅਟੁੱਟ ਸਿਮਰਨ ਕਰਦਾ ਹੈ ਤੇ ਪ੍ਰਭੂ ਨਾਲ ਉਸਦੀ ਲਿਵ ਲੱਗੀ ਆਉਂਦੀ ਹੈ ਗਰਭ ਵਿੱਚ। ਤੇ ਜਦ ਉਹ ਸੰਸਾਰ ਵਿੱਚ ਆਉਂਦਾ ਹੈ ਤਾਂ ਉਸਦੇ ਮਨ ਉੱਤੇ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ, ਹਉਮੈ ਦਾ ਭਰਮ ਭੁਲਾਵਾ ਹੋ ਜਾਂਦਾ ਹੈ, ਮੈਂ ਮੇਰੀ ਦੀ ਭਾਵਨਾ ਉਪਜ ਪੈਂਦੀ ਹੈ, ਦੂਜਾ ਭਾਵ ਚਿੰਬੜ ਜਾਂਦਾ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ, ਹਰੀ ਵਿਸਰ ਜਾਂਦਾ ਹੈ। ਉਹ ਜੋ ਗਰਭ ਵਿੱਚ ਲਿਵ ਲੱਗੀ ਸੀ ਪਰਮਾਤਮਾ ਨਾਲ, ਪ੍ਰਭੂ ਨਾਲੋਂ ਉਹ ਲਿਵ ਟੁੱਟ ਜਾਂਦੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਤਰ੍ਹਾਂ ਇਨਸਾਨ ਮਾਇਆ ਦੇ ਚੱਕਾ ਚੋਣ ਤੇ ਜਾਦੂਮਈ ਕਰਿਸ਼ਮਿਆਂ ਦੇ ਅਸਰ ਅਧੀਨ ਸਿਆਣਪਾਂ ਘੋੜਦਾ ਹੋਇਆ ਇਲਾਹੀ ਮਾਤਾ ਅਰਥਾਤ ਅਕਾਲ ਪੁਰਖ ਦੀ ਨਿੱਘੀ ਗੋਦ ਤੇ ਸੁੱਖ ਅਨੰਦ ਤੋਂ ਵਾਂਝਾ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਸ਼ੇਖਾ ਚੌ ਚੱਕਿਆ ਚੌ ਆਇਆ, ਇਹ ਮਨ ਇਕਤ ਕਰ ਆਣ, ਇਹ ਹੜ ਤੇ ਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਗ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਨਿੱਕੇ ਬੱਚੇ ਵਾਂਗ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ। ਹਉਮੈ ਵੇੜੀਆਂ ਸਿਆਣਪਾਂ ਤੇ ਉਹਨਾਂ ਤੋਂ ਉਪਜੇ ਫਿਕਰ ਚਿੰਤਾ ਚਿੱਖਾ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ, ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੈ ਜਿੱਤ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਬੀ ਵਰਗੇ ਭੋਲੇ ਪਾਏ ਵਿਸ਼ਵਾਸ ਪਿਆਰ ਭਾਵਨਾ ਤੇ ਸ਼ਰਧਾ ਭਾਵਨੀ ਦੀ ਪ੍ਰਾਪਤੀ ਕਿਵੇਂ ਹੋਵੇ? ਐਸਾ ਆਤਮਕ ਸਹਿਜ ਵਿਸ਼ਵਾਸ ਪਿਆਰ ਤੇ ਸ਼ਰਧਾ ਭਾਵਨੀ ਇਹ ਦਿਮਾਗੀ ਪੜ੍ਹਾਈਆਂ ਨਾਲ ਨਹੀਂ ਪ੍ਰਾਪਤ ਹੋ ਸਕਦਾ, ਫਿਲਾਸਫੀਆਂ ਨਾਲ ਵੀ ਨਹੀਂ ਪ੍ਰਾਪਤ ਹੋ ਸਕਦਾ। ਜਿੰਨੀਆਂ ਮਰਜ਼ੀਆਂ ਕਿਤਾਬਾਂ ਪੜ੍ਹੀ ਜਾਈਏ, ਫਿਲਾਸਫੀਆਂ ਘੋਟੀ ਜਾਈਏ, ਉਹ ਆਤਮਕ ਸਹਿਜ ਵਿਸ਼ਵਾਸ ਇੱਕ ਬੇਬੀ ਨੂੰ ਜਿਵੇਂ ਆਪਣੇ ਮਾਂ 'ਤੇ ਆਉਂਦਾ ਹੈ ਉਹ ਜਿਹਾ ਪੈਦਾ ਨਹੀਂ ਹੋ ਸਕਦਾ। ਇਹੋ ਜਿਹਾ ਵਿਸ਼ਵਾਸ ਪਾਠ ਪੂਜਾ ਨਾਲ ਵੀ ਨਹੀਂ ਪੈਦਾ ਹੋ ਸਕਦਾ, ਕਰਮ ਕਾਂਡਾਂ ਨਾਲ ਵੀ ਨਹੀਂ ਪ੍ਰਾਪਤ ਹੁੰਦਾ, ਯੋਗ ਸਾਧਨਾਵਾਂ ਦੁਆਰਾ ਵੀ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਇਹ ਬਾਰਮੁਖੀ ਦਿਮਾਗੀ ਗਿਆਨ ਸਾਡੀ ਅਲਪ ਬੁੱਧੀ ਤਾਂ ਹੀ ਸੀਮਤ ਹੈ ਅਤੇ ਸਾਡੀ ਮਨ ਦੀ ਰੰਗਤ ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਦੇ ਉਲਟ ਆਤਮਕ ਸ਼ਰਧਾ ਵਿਸ਼ਵਾਸ ਅਤੇ ਭਾਵ ਭਗਤੀ ਜਿਹੜੀ ਸਾਡੀ ਅੰਤਰ ਆਤਮਾ ਵਿੱਚੋਂ ਅਪੋਲ ਅਤੇ ਸਹਿਜ ਸੁਭਾਏ ਫੁੱਟ ਕੇ ਉਪਜਦੀ ਹੈ ਉਹ ਦ੍ਰਿੜ ਅਤੇ ਅਟਲ ਆਉਂਦੀ ਹੈ। ਬਾਹਰੋਂ ਕਿਤਾਬਾਂ ਨਾਲ ਕਰਮਕਾਂਡਾਂ ਨਾਲ ਜਿਹੜਾ ਵਿਸ਼ਵਾਸ ਉਪਜਦਾ ਹੈ ਸ਼ਰਧਾ ਭਾਵ ਨਹੀਂ, ਉਹ ਦਿਮਾਗੀ ਆਉਂਦੀ ਹੈ ਅਤੇ ਦਿਮਾਗੀ ਗਿਆਨ ਇਕਸਾਰ ਨਹੀਂ ਰਹਿੰਦਾ, ਜਿੱਕ ਤਰ੍ਹਾਂ ਕੱਲ੍ਹ ਦੂਸਰੀ ਤਰ੍ਹਾਂ ਸਾਡੀ ਭਾਵ ਭਾਵਨੀ ਵੀ ਬਦਲਦੀ ਹੈ। ਅਤੇ ਉਹ ਵਿਸ਼ਵਾਸ ਜਿਹੜਾ ਆਤਮਾ ਵਿੱਚੋਂ ਸਫੁੱਟਤ ਹੋਵੇ ਉਹ ਇਕਸਾਰ ਰਹਿੰਦਾ ਹੈ, ਉਹ ਦ੍ਰਿੜ ਹੁੰਦਾ ਹੈ। ਐਸਾ ਆਤਮਕ ਵਿਸ਼ਵਾਸ ਇਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ, ਹਰ ਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਹੀ ਉਪਜਦਾ ਹੈ ਅਤੇ ਪ੍ਰਫੁੱਲਤ ਹੋ ਸਕਦਾ ਹੈ। ਧਿਆਨ ਦੇਣਾ ਜੀ, ਮਹਾਂਪੁਰਖਾਂ ਦੀ ਸੰਗਤ ਵਿੱਚ, ਗੁਰਮੁਖ ਜਨਾਂ ਦੀ ਸੰਗਤ ਵਿੱਚ ਇਹ ਅੰਤਰ ਆਤਮਾ ਵਿੱਚੋਂ ਸਫੁੱਟਤ ਆਉਂਦਾ ਇਹੋ ਜਿਹਾ ਵਿਸ਼ਵਾਸ, ਅਤੇ ਜਿਉਂ ਜਿਉਂ ਉਹਨਾਂ ਦੀ ਸੰਗਤ ਕਰੀ ਜਾਂਦਿਆਂ ਇਹ ਪ੍ਰਫੁੱਲਤ ਵੀ ਉੱਥੇ ਹੀ ਆਉਂਦਾ ਹੈ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਧਿਆਨ ਦੇਣਾ ਜੀ, ਆਮ ਤੌਰ 'ਤੇ ਕਹਿੰਦੇ ਹਨ ਜੇ ਸਿਮਰਨ ਹੀ ਕਰਨਾ ਹੈ ਤਾਂ ਘਰ ਬੈਠ ਕੇ ਕਰਨਾ ਚਾਹੀਦਾ। ਹਾਂ, ਘਰ ਵੀ ਕਰਨਾ ਚਾਹੀਦਾ, ਅਭਿਆਸ ਤਾਂ ਸਾਨੂੰ ਅੱਠੇ ਪੈਰ ਲਿਖਿਆ ਹੈ, ਪਰ ਗੁਰਬਾਣੀ ਵਿੱਚ ਸਾਧ ਸੰਗਤ ਦੀ ਕਿਉਂ ਵਿਸ਼ੇਸ਼ਤਾ ਦੱਸੀ ਗਈ ਹੈ? ਫਿਰ ਦੁਹਰਾ ਦੇਈਏ ਇਹਨਾਂ ਵਿਚਾਰਾਂ ਨੂੰ ਕਿ ਸਾਧ ਸੰਗਤ ਵਿੱਚ ਭੇਦ ਸੀ ਪ੍ਰੇਮ ਭਾਵਨਾ ਨਾਲ ਜਪਣਾ, ਇਹ ਸ਼ਰਧਾ ਭਾਵਨੀ ਸਾਧ ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਅਤੇ ਜਦੋਂ ਪਿਆਰ ਭਾਵਨਾ ਨਾਲ ਜਪਦਿਆਂ ਜਪਦਿਆਂ ਮਨ ਇਕਾਗਰ ਹੋ ਜਾਂਦਾ ਹੈ ਜਾਂ ਫੁਰ ਅਵਸਥਾ 'ਤੇ ਪਹੁੰਚ ਜਾਂਦਾ ਹੈ, ਉੱਥੋਂ ਕੱਢਣ ਲਈ ਵੀ ਸਾਧ ਸੰਗਤ ਦੀ ਸਹਾਇਤਾ ਦੀ ਲੋੜ ਹੈ। ਇਸੇ ਕਰਕੇ ਵਾਰ ਵਾਰ ਸਾਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਮੇਰੇ ਮਨ ਹਰ ਹਰ ਨਾਮ 'ਤੇ ਆਏ, ਕਰ ਸੰਗਤ ਨਿਸਾਧ ਕੀ ਗੁਰਚਰਣੀ ਚਿਤ ਲਾਏ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ, ਯਾਹੂ ਜਤਨ ਕਰ ਹੋਤ ਛੁਟਾਰਾ, ਉਆਉ ਜਤਨ ਸਾਧ ਸੰਗਾਰਾ। ਗੁਰਬਾਣੀ ਵਿਚਾਰ ਲੇਖ ਨੰਬਰ 120 ਸਿਮਰਨ ਭਾਗ 11। ਗੁਰੂ ਰੁਪਿਆਰੀ ਸਾਧ ਸੰਗਤ ਜੀ, ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਸਾਰੀ ਗੱਲ ਸਿਮਰਨ ਦੀ ਕਰਦੀ ਹੈ ਸੁਖਮਨੀ ਸਾਹਿਬ। ਇੱਕ ਬੰਦਾ ਇਹ ਪੜ੍ਹਦਾ ਰਹੇ ਜੀ ਆਹ ਦਵਾਈ ਖਾਣ ਨਾਲ ਪੇਟ ਦਾ ਦਰਦ ਦੂਰ ਆਉਂਦਾ ਹੈ, ਅਤੇ ਜਦੋਂ ਦਰਦ ਹੋਵੇ ਤਾਂ ਦਵਾਈ ਕਾਰਗਰ ਸਿੱਧ ਹੋਏਗੀ ਜਦੋਂ ਖਾ ਲਈ। ਇਸੇ ਤਰ੍ਹਾਂ ਸਿਮਰਨ ਦੀ ਬਾਬਤ ਜੋ ਪੜ੍ਹਦੇ ਹਾਂ, ਜੇ ਪ੍ਰੈਕਟੀਕਲ ਨਹੀਂ ਕੀਤਾ ਤਾਂ ਬਖਸ਼ਿਸ਼ਾਂ ਕਿਵੇਂ ਮਿਲਣ? ਇਸੇ ਕਰਕੇ ਸਾਰੀਆਂ ਸੰਗਤਾਂ ਦੇ ਚਰਨਾਂ ਸਿਨੇਮਰ ਬੇਨਤੀ ਹੈ, ਇੱਕ ਇੱਕ ਸਿਮਰਨ ਦੀ ਕਿਤਾਬ ਲਿਜਾਣ ਦੀ ਕਿਰਪਾਲਤਾ ਕਰਨੀ। ਸਿਮਰਨ ਦੇ ਵਿਸ਼ੇ 'ਤੇ 16 ਲੇਖ ਪੜ੍ਹੇ ਗਏ ਹਨ, ਉਹਨਾਂ ਦੀਆਂ ਸੀਡੀਆਂ ਲਿਜਾਣ ਦੀ ਕਿਰਪਾਲਤਾ ਕਰਨੀ। ਸਿਮਰਨ ਦੇ ਵਿਸ਼ੇ 'ਤੇ 5 ਬਾਊ ਜੀ ਦੀ ਇੱਕ ਟੌਕ ਹੈ, ਉਹ ਲਿਜਾਣ ਦੀ ਕਿਰਪਾਲਤਾ ਕਰਨੀ। ਇੱਕ ਸੀਡੀ ਸਿਮਰਨ ਦੀ, ਜਿਸ ਵਿੱਚ ਤਕਰੀਬਨ 32-33 ਤਰ੍ਹਾਂ ਦੇ ਸਿਮਰਨ ਜਿਹੜੇ ਸੰਗਤਾਂ ਪੜ੍ਹਦੀਆਂ ਹਨ, ਕੁਝ ਸਲੋਕ, ਕੁਝ ਫਾਸਟ, ਜਿਹੜੇ ਜਿੱਥੇ ਵੀ ਇਹ ਸਮਾਗਮਾਂ ਦੇ ਦੌਰਾਨ ਜਿਹੜਾ ਸਿਮਰਨ ਕੀਤਾ ਜਾਂਦਾ ਹੈ, ਉਹ ਸੀਡੀ ਲਿਜਾਣ ਦੀ ਕਿਰਪਾਲਤਾ ਕਰਨੀ। ਜਿਹੜਾ ਮਨ ਨੂੰ ਖੁੱਭੇ ਉਹ ਜਿਹਾ ਸਿਮਰਨ ਆਪਾਂ ਰੋਜ਼ ਲਾਈਏ। ਅਤੇ ਜੇ ਅਸੀਂ ਕਿਸੇ ਨੂੰ ਗਿਫਟ ਵਗੈਰਾ ਦੇਣਾ ਹੁੰਦਾ ਹੈ, ਜਿਵੇਂ ਕੋਈ ਗੁਰਪੁਰਬ ਹੈ ਇਤਿਆਦਕ, ਉਸ ਵੇਲੇ ਤਾਂ ਇੱਕ ਸਿਮਰਨ ਦੀ ਸੀਡੀ ਗਿਫਟ ਦੇ ਦਈਏ। ਇਹ ਬੜਾ ਵੱਡਾ ਕੰਮ ਕਰਾਂਗੇ ਅਸੀਂ, ਕਿਉਂਕਿ ਜੇ 1000 ਬੰਦਿਆਂ 'ਚੋਂ ਅਸੀਂ 200-400 ਨੂੰ ਇਹ ਸਿਮਰਨ ਦੀ ਸੀਡੀ ਦਿੱਤੀ, ਉਹਨਾਂ ਵਿੱਚੋਂ ਇੱਕ ਨੇ ਵੀ ਧਿਆਨ ਨਾਲ ਸੁਣ ਲਈ, ਸਾਡੀ ਸਾਰੀ ਇਹ ਕੀਤੀ ਹੋਈ ਸੇਵਾ ਸਫਲ ਹੋ ਜਾਏਗੀ। ਸੋ ਇਸ ਕਰਕੇ ਇਹ ਸੀਡੀ ਸਿਮਰਨ ਦੀ, ਲੇਖ ਸਿਮਰਨ ਦੇ, ਬਾਊ ਜੀ ਦੀ ਜਿਹੜੀ ਕੈਸੇਟ ਹੈ ਸਿਮਰਨ ਦੀ, ਅਤੇ ਗੁਰਬਾਣੀ ਵਿਚਾਰ ਦੇ ਸਿਮਰਨ ਪ੍ਰਤੀ ਪੜ੍ਹੀ ਹੋਈ ਜਿਹੜੇ ਲੇਖ ਹਨ, ਇਹ ਵੀ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।